ਵੱਡਾ ਹੰਸ ਮਹੱਲਾ ਤੀਜਾ, ਇਹੋ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੈ ਆਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਵੈਰਾਗਮਈ ਉਪਦੇਸ਼ ਬਖਸ਼ਿਸ਼ ਕਰਦੇ ਹਨ, ਇਹੋ ਸਰੀਰ ਜਜਰੀ ਹੈ। ਗੁਰਮੁਖੋ, ਇਹ ਸਾਡਾ ਸਰੀਰ ਜਜਰੀ ਦਾ ਅਰਥ ਹੈ ਵੀ ਇਹ ਜ਼ਰਜ਼ਰੀ ਭੂਤ ਹੈ, ਇਹ ਜ਼ਰਜ਼ਰਾ ਹੈ। ਜ਼ਰਜ਼ਰਾ ਉਸ ਵਸਤਰ ਨੂੰ ਕਹਿੰਦੇ ਨੇ ਜਿਹੜਾ ਬਹੁਤ ਪੁਰਾਣਾ ਹੋਵੇ ਅਤੇ ਤੁਸੀਂ ਉਹਨੂੰ ਮਾੜਾ ਜਿਹਾ ਛੇੜੋ ਅਤੇ ਭੋਰਨ ਲੱਗ ਜਾਂਦੇ। ਇਹੀ ਹਾਲਤ ਸਾਡੇ ਸਰੀਰ ਦੀ ਹੈ, ਇਹੋ ਸਰੀਰ ਜਜਰੀ ਹੈ। ਇਹ ਸਾਡਾ ਸਰੀਰ ਵੀ ਜ਼ਰਜ਼ਰਾ ਹੈ, ਜ਼ਰਜ਼ਰੀ ਭੂਤ ਹੈ। ਇਸ ਨੂੰ ਜਰ ਪਹੁੰਚਾ ਆਏ ਅਤੇ ਇਸ ਨੂੰ ਆ ਕੇ ਜਰ ਦਾ ਅਰਥ ਹੈ ਬੁਢੇਪਾ। ਇਹ ਜਰ ਜਰਵਾਣਾ ਕੰਨ ਚੜਿਆ ਨੱਚ ਸੀ, ਇਸ ਨੂੰ ਇਹ ਜਰ ਬੁਢੇਪਾ ਆ ਕੇ ਪਹੁੰਚ ਹੀ ਜਾਂਦਾ ਹੈ। ਗੁਰ ਰਾਖੇ ਸੇ ਉਬਰੇ, ਹੋਰ ਮਰ ਜੰਮੇ ਆਵੇ ਜਾਏ। ਲੋ ਹਜ਼ੂਰ ਕਹਿੰਦੇ ਨੇ ਬੁਢੇਪੇ ਤੋਂ ਬਾਅਦ ਕੀ ਹੁੰਦਾ ਹੈ? ਮੌਤ। ਗੁਰ ਰਾਖੇ ਸੇ ਉਬਰੇ, ਬਈ ਜਿਨ੍ਹਾਂ ਨੂੰ ਗੁਰੂ ਨੇ ਰੱਖਿਆ ਹੈ ਉਹ ਕਾਲ ਤੋਂ ਬਚ ਗਏ। ਹੋਰ ਮਰ ਜੰਮੇ ਆਵੇ ਜਾਏ, ਹੋਰ ਜਿਤਨੇ ਵੀ ਦੁਨੀਆਂ ਦੇ ਲੋਕ ਹਨ ਉਹ ਜੰਮਦੇ ਮਰਦੇ ਹਨ ਅਤੇ ਆਉਂਦੇ ਜਾਂਦੇ ਰਹਿੰਦੇ ਹਨ, ਅਤੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ, ਸਤਿਗੁਰ ਕੈ ਜਨਮੇ ਗਵਨ ਮਿਟਾਇਆ, ਜਿਹੜਾ ਗੁਰੂ ਦੇ ਘਰ ਜਨਮ ਲੈ ਲਵੇ। ਗੁਰੂ ਦੇ ਘਰ ਜਨਮ ਕਿਵੇਂ ਲਿਆ ਜਾਂਦਾ? ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ ਸੀ, ਜਿਹੜਾ ਗੁਰਸਿੱਖ ਮਾਈ ਭਾਈ ਪੰਜਾਂ ਪਿਆਰਿਆਂ ਤੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੇ, ਉਹ ਸਾਡਾ ਪੁੱਤਰ ਹੈ, ਅਸੀਂ ਉਹਦੇ ਧਰਮ ਪਿਤਾ ਹਾਂ। ਪੰਥ ਮਾਤਾ, ਮਾਤਾ ਸਾਹਿਬ ਕੋਲ ਉਸਦੀ ਧਰਮ ਮਾਤਾ ਬਣ ਜਾਂਦੀ ਹੈ। ਇਉਂ ਜਿਹੜੇ ਗੁਰੂ ਨੇ ਰੱਖ ਲਏ, ਗੁਰੂ ਨੇ ਉਹ ਰੱਖੇ ਜਿਹੜੇ ਗੁਰੂ ਦੇ ਪੁੱਤਰ ਬਣ ਗਏ। ਕਲਗੀਧਰ ਪਾਤਸ਼ਾਹ ਨੇ ਇਹ ਵੀ ਸਿੱਖ ਨਾਲ ਬਚਨ ਕੀਤਾ ਸੀ, ਜਿਹੜਾ ਗੁਰਸਿੱਖ ਮਾਈ ਭਾਈ ਇੱਕ ਵਾਰੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੇ, ਅਸੀਂ ਉਹਨੂੰ ਜਮਾਂ ਦੇ ਵਸ ਨਹੀਂ ਪੈਣ ਦਿੰਦੇ। ਜੇ ਉਹ ਕਿਸੇ ਗਲਤੀ ਕਾਰਨ ਜਾਂ ਕਿਸੇ ਭੁੱਲ ਕਾਰਨ ਨਰਕਾਂ ਵਿੱਚ ਵੀ ਚਲਿਆ ਜਾਵੇ, ਅਤੇ ਜੇ ਉਹਦੇ ਸਿਰ ਉੱਤੇ ਗੁਰੂ ਦੀ ਮੋਹਰ ਕੇਸ ਨੇ ਕਾਢੀ ਨਰਕ ਤੇ ਤੂਹ, ਅਸੀਂ ਉਹਨੂੰ ਨਰਕਾਂ ਵਿੱਚੋਂ ਧੂਕੇ ਵੀ ਬਾਹਰ ਕੱਢ ਲੈਂਦੇ ਹਾਂ। ਇਹ ਕਲਗੀਧਰ ਪਾਤਸ਼ਾਹ ਦੇ ਬੋਲ ਨੇ, ਗੁਰ ਰਾਖੇ ਸੇ ਉਭਰੇ, ਜਿਹੜੇ ਗੁਰੂ ਨੇ ਰੱਖੇ ਉਹੀ ਪਾਈ ਕਾਲ ਤੋਂ ਬਚੇ ਹਨ, ਜਮਾਂ ਤੋਂ ਬਚੇ ਹਨ। ਹੋਰ ਮਰ ਜੰਮੇ ਆਵੇ ਜਾਏ, ਹੋਰ ਜਿਤਨੇ ਵੀ ਜੀਵ ਨੇ ਜੰਮਦੇ ਮਰਦੇ ਹਨ ਤੇ ਆਉਂਦੇ ਜਾਂਦੇ ਹੀ ਰਹਿੰਦੇ ਹਨ। ਹੋਰ ਮਰ ਜੰਮੇ ਆਵੇ ਜਾਵੇ ਹੈ, ਅੰਤ ਗਏ ਪਛਤਾਵੇ ਹੈ, ਬਿਨ ਨਾਵੇ ਸੁਖ ਨਾ ਹੋਏ। ਹੋਰ ਕਿੰਨੇ ਜੀਵ ਨੇ ਜੋ ਜੰਮਦੇ ਮਰਦੇ ਰਹਿੰਦੇ ਹਨ ਤੇ ਆਉਂਦੇ ਜਾਂਦੇ ਰਹਿੰਦੇ ਨੇ। ਜੰਮਣਾ ਮਰਨਾ ਸਰੀਰ ਦਾ ਧਰਮ ਹੈ, ਆਉਣਾ ਜਾਣਾ ਜੀਵ ਆਤਮਾ ਦਾ ਕਰਮ ਹੈ, ਅੰਤ ਗਏ ਪਛਤਾਵੇ। ਪਰ ਹਜ਼ੂਰ ਕਹਿੰਦੇ ਨੇ ਜਿਹੜੇ ਨਗੁਰੇ ਪੁਰਸ਼ ਨੇ, ਅੰਤ ਨੂੰ ਉਹ ਹਮੇਸ਼ਾ ਲਈ ਪਛਤਾਉਂਦੇ ਹੋਏ ਜਾਂਦੇ ਨੇ, ਅੰਤ ਗਏ ਪਛਤਾਵੇ। ਉਹ ਅੰਤ ਨੂੰ ਇੱਥੋਂ ਜਾ ਕੇ ਪਛਤਾਪ ਹੀ ਕਰਦੇ ਹਨ। ਉਹ ਕਿਉਂ? ਬਿਨ ਨਾਵੇ ਸੁਖ ਨਾ ਹੋਈ, ਨਾਉ ਤੋਂ ਬਿਨਾਂ ਦਰਗਾਹ ਵਿੱਚ ਕਿਸੇ ਨੂੰ ਸੁਖ ਨਹੀਂ ਪ੍ਰਾਪਤ ਹੁੰਦਾ। ਜਿਨ੍ਹਾਂ ਦੇ ਕੋਲੇ ਨਾਮ ਹੁੰਦਾ ਉਹਨਾਂ ਨੂੰ ਪਰਮੇਸ਼ਰ ਦੀ ਦਰਗਾਹ ਵਿੱਚ ਢੋਈ ਮਿਲਦੀ ਹੈ। ਜਿਨ੍ਹਾਂ ਕੋਲੇ ਨਾਮ ਹੀ ਨਹੀਂ ਤੇ ਨਾਮ ਗੁਰੂ ਤੋਂ ਮਿਲਦਾ, ਜਿਹੜੇ ਗੁਰੂ ਦੇ ਕੋਲ ਆਏ ਹੀ ਨਹੀਂ, ਜਿਨ੍ਹਾਂ ਨੇ ਗੁਰੂ ਦੇ ਕੋਲੋਂ ਨਾਮ ਲਿਆ ਹੀ ਨਹੀਂ, ਤੇ ਫਿਰ ਉਹ ਤੇ ਭਾਈ ਅੰਤ ਨੂੰ ਇੱਥੋਂ ਜਾਂਦੇ ਨੇ ਤੇ ਪਛਤਾਪ ਹੀ ਕਰਦੇ ਹਨ। ਨਾਮ ਤੋਂ ਬਿਨਾਂ ਕਿਸੇ ਨੂੰ ਪਰਲੋਕ ਦਾ ਸੁਖ ਨਹੀਂ ਪ੍ਰਾਪਤ ਹੋ ਸਕਿਆ। ਐਥੇ ਕਮਾਵੇ ਸੋ ਫਲ ਪਾਵੇ, ਮਨਮੁਖ ਹੈ ਪਤ ਖੋਈ। ਐਥੇ ਕਮਾਵੇ, ਜੋ ਜੀਵ ਐਥੇ ਇਸ ਧਰਤੀ ਤੇ ਇਸ ਮਾਤ ਲੋਕ ਦੇ ਵਿੱਚ ਜੋ ਵੀ ਕਰਮਾਂ ਦਾ ਬੀਜ ਬੀਜਦਾ ਹੈ, ਐਥੇ ਕਮਾਵੇ। ਜੋ ਇੱਥੇ ਕਰਮ ਭੂਮੀ ਮਨੁੱਖਾ ਸਰੀਰ ਨੂੰ ਪ੍ਰਾਪਤ ਕਰਕੇ ਇਹਦੇ ਵਿੱਚ ਚੰਗੇ ਮਾੜੇ ਕਰਮਾਂ ਦਾ ਬੀਜ ਬੀਜਦਾ ਹੈ, ਸੋ ਫਲ ਪਾਵੇ। ਉਹੀ ਫਲ ਦੁੱਖ ਤੇ ਸੁਖ ਰੂਪ ਉਸ ਨੂੰ ਪ੍ਰਾਪਤ ਹੁੰਦਾ। ਜਿਹਾ ਬੀਜਾ ਸੋ ਲੁਣਾ ਕਰਮਾਂ ਸੰਦੜਾ ਖੇਤ। ਮਨਮੁਖ ਹੈ ਪਤ ਕੋਈ ਤੇ ਮਨਮੁਖ ਨੇ ਪਾਈ ਕੰਡਿਆਂ ਦੇ ਬੀਜ ਬੀਜੇ, ਜ਼ਹਿਰ ਦੇ ਬੀਜ ਬੀਜੇ। ਇਸ ਲਈ ਮਨਮੁਖ ਨੂੰ ਜਦੋਂ ਉਹਦਾ ਫਲ ਅੱਗੇ ਜਾ ਕੇ ਨਰਕਾਂ ਦੇ ਵਿੱਚ ਡਿੱਗਣਾ ਪਿਆ ਤੇ ਮਨਮੁਖ ਨੇ ਆਪਣੀ ਸਾਰੀ ਪਤ ਗਵਾ ਲਈ। ਜੰਪੁਰ ਘੋਰ ਅੰਧਾਰ ਮਹਾਂ ਗੁਬਾਰ, ਨਾ ਤਿੱਥੇ ਭੈਣ ਨਾ ਭਾਈ। ਲੋ ਮਨਮੁਖ ਆਦਮੀ ਉੱਥੇ ਪ੍ਰਲੋਕ ਵਿੱਚ ਜਾ ਕੇ ਜਮਾਂ ਦੇ ਵਸ ਪਿਆ ਤੇ ਜਮਾਂ ਨੇ ਇਸ ਦੀ ਪਤ ਇੱਜ਼ਤ ਬਰਬਾਦ ਕਰ ਦਿੱਤੀ। ਉਹ ਕਿਹੋ ਜਿਹਾ ਉਹ ਰਸਤਾ ਹੈ? ਜੰਪੁਰ ਘੋਰ ਅੰਧਾਰ, ਜਮਾਂ ਦੀ ਪੁਰੀ ਵਿੱਚ ਕੁੱਪ ਹਨੇਰਾ ਛਾਇਆ ਹੋਇਆ। ਮਹਾਂ ਗੁਬਾਰ, ਅੱਜ ਜਿਵੇਂ ਧੁੰਦ ਤੇ ਧੂੰਏ ਦੇ ਬੱਦਲ ਛਾਏ ਹੋਣ, ਇਸ ਤਰ੍ਹਾਂ ਦਾ ਉਹ ਕੁੱਪ ਹਨੇਰਾ ਹੈ। ਨਾ ਤਿੱਥੇ ਭੈਣ ਨਾ ਪਾਈ, ਨਾ ਉੱਥੇ ਭੈਣ ਤੇ ਨਾ ਹੀ ਕੋਈ ਭਰਾ ਉੱਥੇ ਬੌੜਦਾ ਹੈ, ਭਾਵ ਦੁਨਿਆਵੀ ਕੋਈ ਵੀ ਸਾਖ ਸੰਬੰਧੀ ਉੱਥੇ ਪ੍ਰਲੋਕ ਦੇ ਵਿੱਚ ਸਾਡੀ ਸਹਾਇਤਾ ਨਹੀਂ ਕਰ ਸਕਦਾ। ਇਹੋ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੈ ਆਈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਇਹ ਸਰੀਰ ਤੇ ਜਰਜਰੀ ਭੂਤ ਹੈ, ਇਹ ਸਰੀਰ ਤੇ ਪੁਰਾਣਾ ਇੱਕ ਬਸਤਰ ਹੈ, ਇਸ ਨੂੰ ਜਰ ਪਹੁੰਚੈ ਆਈ। ਬਈ ਇਹਨੂੰ ਜਰ ਦਾ ਅਰਥ ਹੈ ਬੁਢੇਪਾ, ਜਿਹੜੀ ਜਰਾ ਅਵਸਥਾ ਹੈ ਉਹ ਇਸ ਨੂੰ ਆ ਕੇ ਹਮੇਸ਼ਾ ਪਹੁੰਚਦੀ ਹੀ ਪਹੁੰਚਦੀ ਹੈ, ਭਾਵ ਕੋਈ ਚਾਹੇ ਨਾ ਚਾਹੇ, ਪਰ ਇਹ ਬੁਢੇਪਾ, ਇਹ ਜਰਾ ਅਵਸਥਾ ਹਰ ਤੇ ਆਉਂਦੀ ਹੀ ਆਉਂਦੀ ਹੈ, ਇਹ ਕਿਸੇ ਦੇ ਰੋਕਿਆਂ ਰੁਕਦੀ ਨਹੀਂ ਹੈ। ਇਹ ਸਰੀਰ ਜਰਜਰਾ ਹੈ ਤੇ ਇਸ ਨੂੰ ਆ ਕੇ ਇਹ ਜਿਹੜੀ ਜਰਾ ਅਵਸਥਾ ਦੀ ਜਰ ਆ ਕੇ ਲੱਗਦੀ ਹੀ ਲੱਗਦੀ ਹੈ। ਕਾਇਆ ਕੰਚਨ ਤਾਂ ਥੀਏ ਜਾਂ ਸਤਿਗੁਰ ਲਏ ਮਿਲਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਬਈ ਇਹ ਜਿਹੜੀ ਕਾਇਆ ਦੇਹ ਹੈ ਇਹ ਸੋਨੇ ਵਰਗੀ ਸ਼ੁੱਧ ਵੀ ਹੋ ਸਕਦੀ ਹੈ, ਕਦੋਂ? ਜਾਂ ਸਤਿਗੁਰ ਲਏ ਮਿਲਾਏ, ਜਦੋਂ ਸਤਿਗੁਰੂ ਇਸ ਜੀਵ ਨੂੰ ਆਪਣੇ ਨਾਲ ਮਿਲਾ ਲੈਂਦੇ ਨੇ, ਭਾਵ ਜਿਹੜਾ ਜੀਵ ਗੁਰੂ ਵਾਲਾ ਬਣ ਜਾਂਦਾ ਹੈ ਤੇ ਗੁਰੂ ਐਸੀ ਪਾਰਸ ਕਲਾ ਵਰਤਾ ਦਿੰਦੇ ਹਨ, ਉਹਦੇ ਜੀਵਨ ਦੇ ਵਿੱਚੋਂ ਸਾਰੇ ਪਾਪ ਤੇ ਵਿਕਾਰ ਕੱਢ ਦਿੰਦੇ ਹਨ। ਭ੍ਰਮ ਮਾਇਆ ਵਿੱਚੋਂ ਕੱਟੀਐ ਸਚੜੈ ਨਾਮ ਸਮਾਏ। ਲੋ ਜਦੋਂ ਸਤਿਗੁਰੂ ਆਪਣੇ ਨਾਲ ਕਿਸੇ ਨੂੰ ਮਿਲਾਉਂਦੇ ਹਨ, ਭ੍ਰਮ ਮਾਇਆ ਵਿੱਚੋਂ ਕੱਟੀਐ, ਆ ਜੋ ਭਰਮ ਹੈ ਤੇ ਮਾਇਆ ਹੈ ਇਹਨੂੰ ਸਾਡੇ ਹਿਰਦੇ ਵਿੱਚੋਂ ਕੱਟ ਦਿੰਦੇ ਨੇ। ਅਥਵਾ ਭ੍ਰਮ ਮਾਇਆ, ਇਹ ਮਾਇਆ ਦਾ ਭਰਮ, ਕਿਉਂਕਿ ਮਾਇਆ ਦੇ ਨਾਲ ਹਰ ਮਨੁੱਖ ਦਾ ਪਿਆਰ ਹੈ। ਮਾਇਆ ਐਸੀ ਮੋਹਣੀ ਪਾਈ ਜੇਤੇ ਜੀ ਤੇਤੇ ਡਹਿਕ ਆਈ। ਮਨੁੱਖ ਨੇ ਆਪਣੇ ਜੀਵਨ ਦਾ ਮਕਸਦ ਹੀ ਇਹ ਬਣਾਇਆ ਹੋਇਆ, ਬਸ ਮੈਂ ਮਾਇਆ ਇਕੱਠੀ ਕਰਨੀ, ਜਿੰਨੀ ਵੀ ਵੱਧ ਤੋਂ ਵੱਧ ਮੈਂ ਕਰ ਲਵਾਂ ਬਸ ਓਨੀ ਹੀ ਮੇਰੇ ਲਈ ਇਹ ਇੱਕ ਚੰਗੀ ਗੱਲ ਹੋਵੇਗੀ। ਹਰ ਆਦਮੀ ਦੀ ਦੌੜ ਮਾਇਆ ਪਿੱਛੇ ਲੱਗੀ ਹੋਈ ਹੈ ਨਾ, ਭਰਮ ਮਾਇਆ ਵਿੱਚੋਂ ਕੱਟੀ ਹੈ ਤੇ ਸਤਿਗੁਰੂ ਇਹ ਮਾਇਆ ਦਾ ਭਰਮ ਸਾਡੇ ਹਿਰਦੇ ਵਿੱਚੋਂ ਕੱਟ ਦਿੰਦੇ ਨੇ, ਕਿਉਂਕਿ ਮਾਇਆ ਇੱਕ ਸਾਧਨ ਹੈ, ਸਾਡੀ ਜ਼ਿੰਦਗੀ ਦੀ ਲੋੜ ਹੈ, ਪਰ ਇਹ ਜ਼ਿੰਦਗੀ ਦਾ ਮਕਸਦ ਨਹੀਂ, ਸਾਡੇ ਜੀਵਨ ਦਾ ਲਕਸ਼ ਨਹੀਂ। ਅਸੀਂ ਇਸ ਨੂੰ ਜੀਵਨ ਦਾ ਲਕਸ਼ ਬਣਾਈ ਫਿਰਦੇ ਹਾਂ। ਸਿਆਣੇ ਮਹਾਂਪੁਰਖਾਂ ਨੇ ਬੜੀ ਸੁੰਦਰ ਉਦਾਹਰਣ ਦਿੱਤੀ ਹੈ, ਉਹ ਕਹਿੰਦੇ ਨੇ ਜਿਹੜੀ ਬੇੜੀ ਹੈ ਉਹ ਪਾਣੀ ਤੋਂ ਤਰਨ ਦਾ ਸਾਧਨ ਹੈ। ਆਪਾਂ ਬੇੜੀ ਤੇ ਚੜ੍ਹ ਕੇ ਦਰਿਆ ਤੋਂ ਪਾਰ ਹੋ ਸਕਦੇ ਹਾਂ, ਪਰ ਜੇ ਕੋਈ ਇਹ ਆਖੇ ਮੈਂ ਬੇੜੀ ਤੋਂ ਬਿਨਾਂ ਦਰਿਆ ਪਾਰ ਕਰ ਲਵਾਂ, ਇਹ ਵੀ ਗੱਲ ਬਹੁਤ ਔਖੀ ਹੈ। ਠੀਕ ਹੈ, ਕੋਈ ਵੱਡਾ ਤਾਰੂ ਆਪਣੇ ਬਾਹੂਬਲ ਦੇ ਨਾਲ ਤਰ ਕੇ ਵੀ ਕਿਸੇ ਦਰਿਆ ਨੂੰ ਪਾਰ ਕਰ ਸਕਦਾ, ਪਰ ਉਹ ਵੀ ਖਤਰੇ ਤੋਂ ਖਾਲੀ ਗੱਲ ਨਹੀਂ ਹੁੰਦੀ। ਇਸੇ ਲਈ ਬੇੜੀ ਤੇ ਦਰਿਆ ਨੂੰ ਪਾਰ ਕਰਨਾ ਆਸਾਨ ਮੰਨਿਆ। ਇੱਕ ਗੱਲ ਯਾਦ ਰੱਖਣ ਵਾਲੀ ਹੈ, ਸਿਆਣੇ ਪੁਰਸ਼ ਇਹ ਗੱਲ ਕਹਿੰਦੇ ਨੇ, ਬੇੜੀ ਤਰਦੀ ਵੀ ਪਾਣੀ ਵਿੱਚ ਹੈ ਤੇ ਡੁੱਬਦੀ ਵੀ ਪਾਣੀ ਵਿੱਚ ਹੀ ਹੈ, ਦੋਵੇਂ ਗੱਲਾਂ ਦਾ ਸੰਬੰਧ ਪਾਣੀ ਦੇ ਨਾਲ ਹੀ ਹੈ। ਇਸੇ ਤਰ੍ਹਾਂ ਜੋ ਮਨੁੱਖ ਦੀ ਜ਼ਿੰਦਗੀ ਹੈ ਉਹ ਮਾਇਆ ਦੇ ਆਸਰੇ ਹੀ ਚੱਲਦੀ, ਮਾਇਆ ਪਾਣੀ ਇਹਦੇ ਆਸਰੇ ਹੀ ਸਾਡੀ ਜ਼ਿੰਦਗੀ ਦਾ ਨਿਰਵਾਹ ਹੁੰਦਾ, ਜਿਵੇਂ ਬੇੜੀ ਪਾਣੀ ਉੱਤੇ ਤਰਦੀ ਹੈ ਤੇ ਪਾਣੀ ਵਿੱਚ ਹੀ ਡੁੱਬਦੀ ਹੈ। ਇਸੇ ਤਰ੍ਹਾਂ ਇਸ ਮਾਇਆ ਦੇ ਆਸਰੇ ਹੀ ਸਾਡੀ ਜ਼ਿੰਦਗੀ ਦੀਆਂ ਸੁੱਖ ਸਹੂਲਤਾਂ ਮੁਹੱਈਆ ਹੁੰਦੀਆਂ ਨੇ, ਪਰ ਉਨਾ ਚਿਰ ਸਾਡੀ ਜੀਵਨ ਦੀ ਬੇੜੀ ਤਰਦੀ ਹੈ ਜਿੰਨਾ ਚਿਰ ਤੱਕ ਇਹਦੇ ਵਿੱਚ ਪਾਣੀ ਨਹੀਂ ਪੈਂਦਾ। ਪਾਣੀ ਕੀ ਹੈ? ਮਾਇਆ ਦਾ ਮੋਹ ਤੇ ਮਾਇਆ ਦਾ ਮਦ, ਮਾਇਆ ਦਾ ਹੰਕਾਰ। ਜਦੋਂ ਮਨੁੱਖ ਦੇ ਮਨ ਵਿੱਚ ਮਾਇਆ ਦਾ ਮੋਹ ਤੇ ਮਾਇਆ ਦਾ ਮਦ, ਮਾਇਆ ਦਾ ਹੰਕਾਰ ਪੈਦਾ ਹੋ ਜਾਂਦਾ ਹੈ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ, ਮਨਮੋਹ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ, ਉਸ ਵੇਲੇ ਸਾਡੇ ਜੀਵਨ ਦੀ ਬੇੜੀ ਡੁੱਬ ਜਾਂਦੀ ਹੈ। ਇਸੇ ਲਈ ਬੇੜੀ ਤਰਦੀ ਉਨਾ ਚਿਰ ਤੱਕ ਹੈ ਜਦੋਂ ਅੰਦਰੋਂ ਪਾਣੀ ਤੋਂ ਨਿਰਲੇਪ ਰਹਿੰਦੀ ਹੈ। ਜਦੋਂ ਬੇੜੀ ਵਿੱਚ ਪਾਣੀ ਪੈਣਾ ਸ਼ੁਰੂ ਹੋ ਜਾਵੇ ਫਿਰ ਡੁੱਬਦੀ ਹੈ। ਇਸੇ ਤਰ੍ਹਾਂ ਜੇ ਤੁਸੀਂ ਮਾਇਆ ਨੂੰ ਆਪਣੇ ਜੀਵਨ ਦੀ ਲੋੜ ਤੇ ਜੀਵਨ ਦਾ ਸਾਧਨ ਸਮਝ ਕੇ ਤੇ ਅਸੀਂ ਸੀਮਤ ਦਾਇਰੇ ਦੇ ਵਿੱਚ ਕਿਰਤ ਵਿਰਤ ਕਰਕੇ ਮਾਇਆ ਦੀ ਵਰਤੋਂ ਕਰਦੇ ਹਾਂ ਫਿਰ ਤੇ ਕੋਈ ਮਾੜੀ ਗੱਲ ਨਹੀਂ, ਪਰ ਜਦੋਂ ਅਸੀਂ ਜੀਵਨ ਦਾ ਲਕਸ਼ ਹੀ ਬਣਾ ਲੈਂਦੇ ਹਾਂ ਮਾਇਆ ਤੋਂ ਬਿਨਾਂ ਵੀ ਹੋਰ ਕੋਈ ਦੁਨੀਆਂ ਵਿੱਚ ਚੀਜ਼ ਹੈ ਹੀ ਨਹੀਂ, ਫਿਰ ਸਾਡੀ ਜ਼ਿੰਦਗੀ ਇਸੇ ਮਾਇਆ ਦੇ ਹੀ ਦਰਿਆ ਵਿੱਚ ਡੁੱਬ ਜਾਂਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਭਰਮ ਮਾਇਆ ਵਿੱਚੋਂ ਕੱਟੀਏ। ਸਤਿਗੁਰੂ ਮਾਇਆ ਦਾ ਭਰਮ ਸਾਡੇ ਮਨ ਵਿੱਚੋਂ ਕੱਟ ਦਿੰਦੇ ਨੇ, ਸੱਚੜਾ ਨਾਮ ਸਮਾਏ ਤੇ ਫਿਰ ਇਸ ਜੀਵ ਦੀ ਸੁਰਤ, ਜੀਵ ਦਾ ਮਨ ਸੱਚੇ ਨਾਮ ਦੇ ਵਿੱਚ ਸਮਾ ਜਾਂਦਾ ਹੈ। ਸੱਚਾ ਨਾਮ ਸਮਾਏ ਹਰ ਗੁਣ ਗਾਏ, ਮਿਲ ਪ੍ਰੀਤਮ ਸੁਖ ਪਾਏ। ਲੋ ਹਜ਼ੂਰ ਕਹਿੰਦੇ ਨੇ ਗੁਰਮੁਖ ਵਿਅਕਤੀ ਦਾ ਮਨ ਸੱਚੇ ਨਾਮ ਦੇ ਵਿੱਚ ਲੀਨ ਹੋ ਜਾਂਦਾ ਤੇ ਫਿਰ ਨਾਲ ਦੀ ਨਾਲ ਉਹ ਵਾਹਿਗੁਰੂ ਦੇ ਗੁਣ ਵੀ ਗਾਉਣ ਲੱਗ ਜਾਂਦਾ। ਨਾਮ ਤੇ ਕੀਰਤਨ ਇਹ ਕਲਯੁਗ ਦੇ ਦੋ ਪ੍ਰਧਾਨ ਸਾਧਨ ਨੇ। ਇਹਨਾਂ ਦੁਆਰਾ ਮਿਲ ਪ੍ਰੀਤਮ ਸੁਖ ਪਾਏ, ਉਸ ਪ੍ਰੀਤਮ ਪਿਆਰੇ ਪਤੀ ਪਰਮੇਸ਼ਰ ਨੂੰ ਮਿਲ ਕੇ ਸਦੈਵੀ ਸੁਖ ਪ੍ਰਾਪਤ ਕਰ ਲੈਂਦਾ ਹੈ। ਸਦਾ ਆਨੰਦ ਰਹੇ ਦਿਨ ਰਾਤੀ, ਵਿੱਚੋਂ ਹਉਮੈ ਜਾਏ। ਲੋ ਹਜ਼ੂਰ ਕਹਿੰਦੇ ਨੇ ਜਦੋਂ ਮਨੁੱਖੀ ਮਨ ਦੇ ਵਿੱਚੋਂ ਹਉਮੈ ਨਿਕਲ ਜਾਵੇ ਤੇ ਫਿਰ ਦਿਨ ਰਾਤ ਹਮੇਸ਼ਾ ਲਈ ਆਨੰਦ ਰਹਿੰਦਾ ਹੈ। ਮਹਾਂਪੁਰਖ ਦ੍ਰਿਸ਼ਟਾਂਤ ਦਿੰਦੇ ਸਨ ਵੀ ਹਉਮੈ ਕੀ ਚੀਜ਼ ਹੈ। ਇੱਕ ਪੁਰਾਣੇ ਸਮੇਂ ਦੀ ਗੱਲ ਹੈ, ਕਿਸੇ ਪਿੰਡ ਵਿੱਚ ਖੂਹ ਸੀ। ਉਸ ਖੂਹ ਦੇ ਵਿੱਚ ਬਿੱਲੀ ਡਿੱਗ ਕੇ ਮਰ ਗਈ ਤੇ ਜਿਹੜੇ ਲੋਕ ਵਿਚਾਰੇ ਭੋਲੇ ਪਾਲੇ ਸਨ ਤੇ ਉਹ ਜਦੋਂ ਖੂਹ ਤੋਂ ਪਾਣੀ ਭਰਨ ਵਾਸਤੇ ਜਾਣ ਤੇ ਪਾਣੀ ਵਿੱਚੋਂ ਮੁਸ਼ਕ ਆਉਣ ਲੱਗ ਪਿਆ, ਗੰਦੀ ਸਮੈਲ ਆਉਣ ਲੱਗ ਪਈ। ਲੋਕ ਬੜੇ ਹੈਰਾਨ ਹੋਏ, ਆਪਣੇ ਖੂਹ ਦੇ ਪਾਣੀ ਨੂੰ ਹੋ ਕੀ ਗਿਆ। ਜਿਹੜੇ ਉਹਨਾਂ ਵਿੱਚੋਂ ਕੁਝ ਸਿਆਣੇ ਸਨ ਉਹ ਕਿਸੇ ਹੋਰ ਸਿਆਣੇ ਦੇ ਕੋਲ ਚਲੇ ਗਏ। ਉਹਨੂੰ ਜਾ ਕੇ ਕਹਿਣ ਲੱਗੇ ਸਾਡਾ ਖੂਹ ਦਾ ਪਾਣੀ ਖਰਾਬ ਹੋ ਗਿਆ। ਉਸਨੇ ਕਿਹਾ ਵੀ ਤੁਸੀਂ ਇਉਂ ਕਰੋ, ਬਈ 100 ਡੋਲ ਪਾਣੀ ਦਾ ਬਾਹਰ ਕੱਢ ਦਿਓ, ਫਿਰ ਪਾਣੀ ਹੇਠੋਂ ਸਾਫ਼ ਨਿਕਲ ਆਵੇਗਾ। ਤੇ ਉਹਨਾਂ ਨੇ 100 ਡੋਲ ਪਾਣੀ ਦਾ ਵੀ ਕੱਢਿਆ, ਪਰ ਗੱਲ ਨਾ ਬਣੀ। ਫੇਰ ਗਏ, ਕਹਿੰਦੇ ਮਹਾਰਾਜ ਹਾਲੇ ਵੀ ਪਾਣੀ ਵਿੱਚੋਂ ਬਦਬੂ ਆਉਣੋਂ ਹਟੀ ਨਹੀਂ। ਉਹ ਕਹਿਣ ਲੱਗਾ ਹੁਣ 200 ਡੋਲ ਕੱਢ ਦਿਓ। ਅਖੀਰ 1000 ਡੋਲ ਵੀ ਕਢਵਾ ਦਿੱਤਾ, ਪਰ ਪਾਣੀ ਵਿੱਚੋਂ ਬਦਬੂ ਆਉਣੋਂ ਨਾ ਹਟੀ। ਫਿਰ ਉਹ ਸਿਆਣਾ ਪੁਰਸ਼ ਹੈਰਾਨ ਹੋਇਆ, ਆ ਪਾਇਆ ਵੀ ਕਾਰਨ ਕੀ ਹੈ। ਜਦੋਂ ਉਸਨੇ ਹੇਠਾਂ ਨਿਗਾਹ ਮਾਰੀ, ਖੂਹ ਦੇ ਵਿੱਚ ਬਿੱਲੀ ਉਸੇ ਤਰ੍ਹਾਂ ਮਰੀ ਪਈ ਸੀ। ਉਹ ਤੇ ਕਿਸੇ ਨੇ ਨਾ ਵੇਖੀ ਨਾ ਉਸਨੂੰ ਬਾਹਰ ਕੱਢਿਆ ਤੇ ਪਾਣੀ ਕੱਢੀ ਗਏ। ਹੁਣ ਦੱਸੋ, ਜਦੋਂ ਉਸ ਬਿੱਲੀ ਨੂੰ ਨਹੀਂ ਕੱਢਿਆ ਗਿਆ ਤੇ ਪਾਣੀ ਕੱਢਣ ਦਾ ਕੀ ਫਾਇਦਾ ਹੋਣਾ ਸੀ? ਇਸੇ ਤਰ੍ਹਾਂ ਮਨੁੱਖ ਦੀ ਹਾਲਤ ਹੈ। ਇਹ ਜਿਹੜੀ ਹਉਮੈ, ਇਹ ਮਰੀ ਬਿੱਲੀ ਆ ਸਾਡੇ ਅੰਦਰ, ਵਿੱਚੋਂ ਹਉਮੈ ਜਾਏ। ਅਸੀਂ ਚਾਹੇ ਜਿੰਨੀ ਮਰਜ਼ੀ ਸੇਵਾ ਕਰੀ ਜਾਈਏ, ਜਿੰਨੀ ਮਰਜ਼ੀ ਕੋਈ ਪੂਜਾ ਪਾਠ ਕਰੀ ਜਾਈਏ, ਜਿੰਨਾ ਮਰਜ਼ੀ ਅਸੀਂ ਹੋਰ ਜੋ ਕੁਛ ਮਰਜ਼ੀ ਕਰੀ ਜਾਈਏ, ਪਰ ਜੇ ਹਉਮੈ ਦੀ ਮਰੀ ਬਿੱਲੀ ਹੈ ਤੇ ਹਮਕ ਆਵੇਗੀ ਸਾਡੇ ਜੀਵਨ ਦੇ ਵਿੱਚੋਂ। ਈਰਖਾ, ਨਫ਼ਰਤ ਸਾਡੇ ਅੰਦਰੋਂ ਨਿਕਲੇਗੀ, ਸਾਡੇ ਮੂੰਹ ਰਾਹੀਂ ਵੀ ਤੇ ਸਾਡੀਆਂ ਅੱਖਾਂ ਰਾਹੀਂ ਵੀ। ਇਹ ਸਾਡੇ ਮੂੰਹ ਦੇ ਵਿੱਚੋਂ ਗੰਦੀ ਸਮੈਲ ਈਰਖਾ ਦੀ ਨਿਕਲਦੀ ਰਹੇਗੀ। ਹਉਮੈ ਦੀ ਬਦਬੋ, ਹਉਮੈ ਦੀ ਮਰੀ ਬਿੱਲੀ ਇਹ ਹਮੇਸ਼ਾ ਲਈ ਸਾਨੂੰ ਤੰਗ ਕਰਦੀ ਰਹਿੰਦੀ ਹੈ। ਲੋ ਸਤਿਗੁਰੂ ਕਹਿੰਦੇ ਨੇ ਜਦੋਂ ਗੁਰੂ ਦੀ ਮਿਹਰ ਹੁੰਦੀ ਹੈ ਵਿੱਚੋਂ ਹਉਮੈ ਜਾਏ, ਫਿਰ ਸਾਡੇ ਮਨ ਵਿੱਚੋਂ ਹਉਮੈ ਨਿਕਲ ਜਾਂਦੀ ਹੈ ਤੇ ਜਦੋਂ ਹਉਮੈ ਨਿਕਲ ਜਾਵੇ ਸਦਾ ਆਨੰਦ ਰਹੇ ਦਿਨ ਰਾਤੀ, ਫਿਰ ਉਹ ਗੁਰਮੁਖ ਪਿਆਰੇ ਰਾਤ ਦਿਨ ਹਮੇਸ਼ਾ ਲਈ ਆਨੰਦ ਵਿੱਚ ਰਹਿੰਦੇ ਨੇ। ਜਿੰਨਾ ਚਿਰ ਹਉਮੈ ਨਾ, ਹਉਮੈ ਅੰਦਰ ਖੜਕ ਹੈ, ਖੜਕੇ ਖੜਕ ਵਿਹਾਏ। ਹਉਮੈ ਵਿੱਚ ਤੇ ਖੜਕਾ ਦੜਕਾ ਹੀ ਹੈ, ਲੜਾਈ ਝਗੜਾ ਹੈ, ਬੋਲ ਬੁਲਾਰਾ ਹੈ, ਕਦੇ ਆਪਦੇ ਮਨ ਨੂੰ ਸ਼ਾਂਤੀ ਨਹੀਂ। ਜਿਸ ਦੇ ਆਪਣੇ ਮਨ ਨੂੰ ਸ਼ਾਂਤੀ ਨਹੀਂ, ਦੂਸਰਿਆਂ ਦੇ ਮਨ ਨੂੰ ਵੀ ਸ਼ਾਂਤ ਨਹੀਂ ਹੋਣ ਦਿੰਦਾ। ਕੋਈ ਨਾ ਕੋਈ ਗੱਲ ਇਹੋ ਜਿਹੀ ਕਹਿ ਦੇਣੀ ਤੇ ਅਗਲੇ ਦਾ ਵੀ ਮਨ ਅਸ਼ਾਂਤ ਕਰ ਦੇਣਾ, ਇਹ ਹਉਮੈ ਵਾਲਿਆਂ ਦੀ ਗੱਲ ਹੈ। ਜਿੰਨੀ ਪੁਰਖੀ ਹਰ ਨਾਮ ਚਿਤ ਲਾਇਆ, ਤਿੰਨ ਕਹਿ ਹੋ ਲਾਗੋ ਪਾਏ। ਲੋ ਹਜ਼ੂਰ ਫਰਮਾਉਂਦੇ ਹਨ, ਜਿਨ੍ਹਾਂ ਪੁਰਖਾਂ ਨੇ, ਜਿਨ੍ਹਾਂ ਗੁਰਮੁਖ ਵਿਅਕਤੀਆਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਚਿਤ ਲਾਇਆ ਹੈ, ਤਿੰਨ ਕਹਿ ਹੋਣ ਲਾਗੂ ਪਾਏ ਵੀ ਅਸੀਂ ਉਹਨਾਂ ਦੇ ਚਰਨੀ ਲੱਗਦੀ ਹਾਂ, ਕਿਉਂਕਿ ਨਾਮ ਦੇ ਨਾਲ ਹੀ ਹਉਮੈ ਨਾਸ ਹੁੰਦੀ ਹੈ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਈ। ਜਦੋਂ ਨਾਮ ਆ ਕੇ ਵਸ ਗਿਆ ਤੇ ਹਉਮੈ ਦੂਰ ਹੋ ਗਈ, ਅਸੀਂ ਉਹਨਾਂ ਦੇ ਚਰਨੀ ਲੱਗਦੀ ਹਾਂ। ਕਾਇਆ ਕੰਚਨ ਤਾਂ ਥੀਏ ਜਾਂ ਸਤਿਗੁਰ ਲਏ ਮਿਲਾਏ। ਲਓ ਜਦੋਂ ਸਤਿਗੁਰੂ ਗੁਰਸਿੱਖ ਨੂੰ ਆਪਣੇ ਨਾਲ ਮਿਲਾ ਲੈਂਦੇ ਨੇ, ਜਾਂ ਕੋਈ ਅੰਦਰੋਂ ਮਨ ਕਰਕੇ ਸਤਿਗੁਰੂ ਦੇ ਨਾਲ ਬਾਣੀ ਦੇ ਨਾਲ ਜੁੜ ਜਾਂਦਾ ਹੈ, ਕਾਇਆ ਕੰਚਨ ਤਾਂ ਥੀਏ, ਤਾਂ ਹੀ ਉਹਦੀ ਕਾਇਆ ਦੇ ਕੰਚਨ ਵਰਗੀ, ਸੋਨੇ ਵਰਗੀ ਸ਼ੁੱਧ ਅਤੇ ਪਵਿੱਤਰ ਤੇ ਨਿਰਵਿਕਾਰ ਹੋ ਜਾਂਦੀ ਹੈ। ਸੋ ਸੱਚਾ ਸੱਚ ਸਲਾਹੀਐ ਜੇ ਸਤਿਗੁਰ ਦੇ ਬੁਝਾਏ। ਲੋ ਹਜ਼ੂਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਪਹਿਲਾਂ ਵੀ ਸੱਚਾ ਸੀ, ਹੁਣ ਵੀ ਸੱਚਾ ਹੈ ਤੇ ਹਮੇਸ਼ਾ ਲਈ ਸੱਚਾ ਰਹੇਗਾ। ਸੋ ਸੱਚਾ ਸੱਚ ਸਲਾਹੀਐ, ਵੀ ਉਹ ਸੱਚੇ ਵਾਹਿਗੁਰੂ ਨੂੰ ਸੱਚ ਨਿਸ਼ਚੇ ਕਰਕੇ ਸਲਾਹੀਐ, ਉਦੋਂ ਸਲਾਹੀਦਾ ਹੈ ਜੇ ਸਤਿਗੁਰ ਦੇ ਬੁਝਾਏ, ਜੇਕਰ ਸਤਿਗੁਰੂ ਵੀ ਉਸਦੀ ਵਿਧੀ ਤਰਕੀਬ ਸਮਝਾ ਦੇਣ ਬਈ ਕਿਵੇਂ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਹੈ। ਜੇ ਸਤਿਗੁਰੂ ਇਹ ਜੁਗਤੀ ਸਮਝਾ ਦੇਣ, ਫਿਰ ਹੀ ਉਹ ਸੱਚੇ ਮਾਲਕ ਵਾਹਿਗੁਰੂ ਦੀ ਹਮੇਸ਼ਾ ਲਈ ਸਿਫਤ ਕੀਤੀ ਜਾਂਦੀ ਹੈ। ਬਿਨ ਸਤਿਗੁਰ ਭਰੋਂ ਭੁਲਾਣੀਆਂ, ਕਿਆ ਮੋਹ ਦੇਸਨ ਅੱਗੇ ਜਾਏ। ਬਿਨਾਂ ਸਤਿਗੁਰੂ ਤੋਂ ਜੀਵ ਰੂਪ ਇਸਤਰੀਆਂ ਭਰਮ ਦੇ ਵਿੱਚ ਭੁੱਲੀਆਂ ਭਟਕਦੀਆਂ ਇੱਧਰ ਉੱਧਰ ਫਿਰਦੀਆਂ ਹਨ, ਕਿਆ ਮੋਹ ਦੇਸਨ ਆਗਿਆ ਜਾਏ। ਜਦੋਂ ਅੱਗੇ ਪਰਮੇਸ਼ਰ ਦੇ ਦਰ ਤੇ ਗਈਆਂ, ਉਸ ਵੇਲੇ ਪਤੀ ਪਰਮੇਸ਼ਰ ਦੇ ਅੱਗੇ ਜਾ ਕੇ ਕੀ ਮੂੰਹ ਦੇਣਗੀਆਂ, ਜਿਨ੍ਹਾਂ ਨੇ ਉਸਦੇ ਨਾਲ ਕਦੀ ਪਿਆਰ ਕੀਤਾ ਹੀ ਨਹੀਂ, ਜਿਹੜੀਆਂ ਹੋਰ ਪਾਸੇ ਹੀ ਦੇਵੀ ਦੇਵਤਿਆਂ ਮਗਰ, ਮੜੀਆਂ ਮਸਾਣੀਆਂ ਮਗਰ ਤੁਰੀਆਂ ਫਿਰਦੀਆਂ ਰਹੀਆਂ, ਉਹ ਪਰਮੇਸ਼ਰ ਦੇ ਸਾਹਮਣੇ ਜਾ ਕੇ ਕੀ ਮੂੰਹ ਦਿਖਾਉਣਗੀਆਂ। ਔਰ ਉੱਥੇ ਜਾ ਕੇ ਉਹਨਾਂ ਨੂੰ ਸ਼ਰਮਸਾਰ ਹੋਣਾ ਪਵੇਗਾ। ਕਿਆ ਦੇਨ ਮੋਹ ਜਾਏ, ਅਵਗੁਣ ਪਛਤਾਏ, ਦੁੱਖੋ ਦੁੱਖ ਕਮਾਏ। ਉਹ ਐਸੀਆਂ ਮਨਮੁਖ ਜੀਵ ਰੂਪ ਇਸਤਰੀਆਂ ਪਰਮੇਸ਼ਰ ਦੀ ਦਰਗਾਹ ਵਿੱਚ ਜਾ ਕੇ, ਭਾਵ ਸਹੁਰੇ ਘਰ ਜਾ ਕੇ, ਪ੍ਰਲੋਕ ਦੇ ਵਿੱਚ ਕੀ ਮੂੰਹ ਦੇਣਗੀਆਂ, ਕੀ ਆਪਣਾ ਮੂੰਹ ਦਿਖਾਉਣਗੀਆਂ। ਉਹ ਤੇ ਆਪਣੇ ਔਗੁਣਾਂ ਕਰਕੇ ਹੀ ਪਛਚਾਤਾਪ ਕਰਨਗੀਆਂ, ਦੁੱਖੋ ਦੁੱਖ ਕਮਾਏ, ਕਿਉਂਕਿ ਉਹਨਾਂ ਨੇ ਇੱਥੇ ਦੁੱਖ ਰੂਪ ਪਾਪ ਕਰਮ ਕੀਤੇ ਤੇ ਜਿਸਦਾ ਫਲ ਉਹਨਾਂ ਨੇ ਅੱਗੇ ਦੁੱਖ ਹੀ ਭੋਗੇ। ਉਹਨਾਂ ਨੂੰ ਅੱਗੇ ਜਾ ਕੇ ਵੀ ਜਿਹੋ ਜੀ ਦੁੱਖ ਕਮਾਏ, ਦੁੱਖ ਰੂਪ ਕਰਮ ਕੀਤੇ ਸਨ ਤੇ ਉਹਦੇ ਅਨੁਸਾਰ ਉਹਨਾਂ ਨੂੰ ਦੁੱਖ ਹੀ ਪ੍ਰਾਪਤ ਹੋਏ। ਨਾਮ ਰਤੀਆਂ ਸੇ ਰੰਗ ਚਲੂਲਾ, ਪਿਰ ਕੈ ਅੰਕ ਸਮਾਏ। ਜਿਹੜੀਆਂ ਗੁਰਮੁਖ ਜੀਵ ਰੂਪ ਇਸਤਰੀਆਂ ਸਨ, ਨਾਮ ਦੇ ਰੰਗ ਵਿੱਚ ਰੰਗੀਆਂ ਹੋਈਆਂ, ਸੇ ਰੰਗ ਚਲੂਲਾ, ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦਾ, ਭਗਤੀ ਦਾ, ਪ੍ਰੇਮ ਦਾ ਬਹੁਤ ਗੂੜਾ ਰੰਗ, ਚੂ ਚੂਹਾ ਮਜੀਠੀ ਰੰਗ ਚੜ ਗਿਆ ਹੈ। ਫਿਰ ਕੈ ਅੰਕ ਸਮਾਏ, ਫਿਰ ਉਹ ਪਤੀ ਦੇ ਅੰਕ ਸਰੂਪ ਦੇ ਵਿੱਚ, ਉਸ ਪਤੀ ਦੇ ਪਿਆਰ ਦੇ ਵਿੱਚ ਉਹ ਸਮਾ ਜਾਂਦੀਆਂ ਹਨ। ਤਿਸ ਜੇਵੜ ਅਵਰ ਨਾ ਸੂਝਈ, ਕਿਸ ਆਗੈ ਕਹੀਐ ਜਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਤਿਸ ਜੇਵੜ ਅਵਰ ਨਾ ਸੂਝੇ, ਵੀ ਸਾਨੂੰ ਤੇ ਉਸ ਅਕਾਲ ਪੁਰਖ ਵਾਹਿਗੁਰੂ ਜਿੱਡਾ ਵੱਡਾ ਹੋਰ ਕੋਈ ਦਿਸਦਾ ਹੀ ਨਹੀਂ, ਹੈ ਵੀ ਨਹੀਂ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਉਹਦੇ ਵਰਗਾ ਕੌਣ ਹੋ ਸਕਦਾ ਹੈ। ਕੋਟ ਬ੍ਰਹਮੇ ਜਗ ਸਾਜਨ ਲਾਏ, ਕੋਟ ਮਹੇਸ਼ ਉਪਾਏ ਖਪਾਏ, ਐਸੋ ਤਨੀ ਗੋਬਿੰਦ ਹਮਾਰਾ। ਵਰਨ ਨਾ ਸਾਕੋ ਗੁਣ ਬਿਸਥਾਰਾ। ਦੱਸੋ ਉਹਦੇ ਜਿੱਡਾ ਵੱਡਾ ਹੋਰ ਕੌਣ ਹੋ ਸਕਦਾ, ਕਿਸ ਆਗਿਆ ਕਹੀਆ ਜਾਏ। ਦੱਸੋ ਉਸ ਵਾਹਿਗੁਰੂ ਪਰਮੇਸ਼ਰ ਦੀ ਉਪਮਾ ਹੋਰ ਕਿਸ ਅੱਗੇ ਜਾ ਕੇ ਆਖੀਏ, ਜਦੋਂ ਉਹਦੇ ਵਰਗਾ ਹੋਰ ਕੋਈ ਹੈ ਹੀ ਨਹੀਂ। ਸੋ ਸੱਚਾ ਸੱਚ ਸਲਾਹੀਐ ਜੇ ਸਤਿਗੁਰ ਦੇ ਬੁਝਾਏ, ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਹੈ, ਤਾਂ ਹੀ ਉਸਨੂੰ ਸੱਚ ਸਰੂਪ ਨੂੰ ਸਲਾਹੀਦਾ ਹੈ ਜੇ ਸਤਿਗੁਰ ਦੇ ਬੁਝਾਏ। ਵੀ ਜੇ ਸਤਿਗੁਰੂ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਲਾਹੁਣ ਦੀ ਯੋਗਤੀ ਸਮਝਾ ਦੇਣ, ਕਿਉਂਕਿ ਸਤਿਗੁਰੂ ਮਹਾਰਾਜ ਹੀ ਸਾਨੂੰ ਸਮਝਾਉਂਦੇ ਹਨ। ਦੁਨੀਆਂ ਨਾ ਸਾ ਲਾਹੇ ਜੋ ਨਰ ਵੰਝ ਸੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਸੀ। ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀਐ ਸੱਚਾ ਵੇ ਪਰਵਾਹੋ। ਜੇ ਸਤਿਗੁਰੂ ਸਾਨੂੰ ਵਾਹਿਗੁਰੂ ਦੇ ਜਸ ਕਰਨ ਦੀ, ਉਹਦੀ ਮਹਿਮਾ ਤੇ ਵਡਿਆਈ ਕਰਨ ਦੀ ਯੋਗਤੀ ਸਮਝਾ ਦੇਣ, ਤਾਂ ਹੀ ਉਸ ਨੂੰ ਸਲਾਹਿਆ ਜਾ ਸਕਦਾ ਹੈ। ਜਿਨੀ ਸੱਚੜਾ ਸੱਚ ਸਲਾਹਿਆ ਹੋ ਤਿੰਨ ਲਾਗੋ ਪਾਏ। ਲਓ ਜਿਨ੍ਹਾਂ ਗੁਰਮੁਖ ਜੀਵ ਰੂਪ ਇਸਤਰੀਆਂ ਨੇ, ਜੋ ਸੱਚਾ ਪਤੀ ਅਕਾਲ ਪੁਰਖ ਹੈ, ਉਸ ਨੂੰ ਸੱਚੇ ਹੀ ਨਿਸ਼ਚੇ ਨਾਲ ਸੱਚੇ ਹੀ ਪ੍ਰੇਮ ਨਾਲ ਸਲਾਹਿਆ ਹੈ। ਹਾਂ ਤਿੰਨ ਲਾਗੋ ਪਾਏ ਵੀ ਅਸੀਂ ਉਹਨਾਂ ਦੇ ਚਰਨੀ ਲੱਗਦੀ ਹਾਂ। ਸੇ ਜਨ ਸੱਚੇ ਨਿਰਮਲੇ ਤਿੰਨ ਮਿਲਿਆ ਮਲ ਸਭ ਜਾਏ। ਉਹ ਜਨ ਗੁਰਮੁਖ ਪਿਆਰੇ ਸੱਚੇ ਨੇ ਤੇ ਨਿਰਮਲੇ, ਉਹ ਉੱਚੇ ਸੁੱਚੇ ਪਵਿੱਤਰ ਜੀਵਨ ਵਾਲੇ ਹਨ। ਤਿੰਨ ਮਿਲਿਆ ਮਲ ਸਭ ਜਾਏ, ਉਹਨਾਂ ਮਹਾਂਪੁਰਖਾਂ ਦੇ ਨਾਲ ਮਿਲਿਆ, ਉਹਨਾਂ ਦੀ ਸੰਗਤ ਕੀਤਿਆਂ ਸਾਰੀ ਮਲ ਸਾਰੀ ਮੈਲ ਪਾਪਾਂ ਦੀ ਚਲੀ ਜਾਂਦੀ ਹੈ। ਕਿਉਂਕਿ ਸਤਿਗੁਰੂ ਮਹਾਰਾਜ ਨੇ ਸਾਧ ਸੰਗਤ ਨੂੰ ਵੀ ਤੀਰਥ ਲਿਖਿਆ ਹੈ, ਇਹ ਜੰਗਮ ਤੀਰਥ ਹੈ। ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ, ਜਨ ਨਾਨਕ ਨਾਮ ਤੇ ਆਇਆ ਆਦ ਪੁਰਖ ਪ੍ਰਭ ਪਾਇਆ। ਸਾਧ ਸੰਗਤ ਵਿੱਚ ਆ ਕੇ ਜਦੋਂ ਅਸੀਂ ਬਾਣੀ ਕੀਰਤਨ ਕਥਾ ਗੁਰ ਉਪਦੇਸ਼ ਨੂੰ ਸੁਣਦੇ ਹਾਂ, ਇਹਦੇ ਨਾਲ ਸਾਰੀ ਮਨ ਦੀ ਮੈਲ ਪਾਪਾਂ ਦੀ ਵਿਕਾਰਾਂ ਦੀ ਵਹਿਮਾਂ ਭਰਮਾਂ ਦੀ ਨਿਵਰਤ ਹੋ ਜਾਂਦੀ ਹੈ। ਤਿੰਨ ਮਿਲਿਆ ਮਲ ਸਭ ਜਾਏ, ਸੱਚੈ ਸਰਨ ਆਏ ਸੱਚੈ ਸਹਿਜ ਸੁਭਾਏ। ਤਿੰਨ ਮਿਲਿਆ ਮਲ ਸਭ ਜਾਏ, ਹਜ਼ੂਰ ਕਹਿੰਦੇ ਨੇ ਉਹਨਾਂ ਮਹਾਂਪੁਰਖਾਂ ਦੇ ਨਾਲ ਮਿਲਿਆ, ਉਹਨਾਂ ਦੇ ਦਰਸ਼ਨ ਦੀਦਾਰ ਕੀਤਿਆਂ ਸਾਰੀ ਮਲ ਵਿਕਸ਼ੇਪ ਅਵਰਣ ਦੀ ਮੈਲ ਚਲੀ ਜਾਂਦੀ ਹੈ। ਕਿਉਂ? ਸੱਚੈ ਸਰਨ ਆਏ, ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਸੱਚੇ ਨਾਮ ਬਾਣੀ ਦੇ ਸਰੋਵਰ ਵਿੱਚ ਇਸ਼ਨਾਨ ਹੁੰਦਾ ਹੈ। ਉਹ ਕਿਵੇਂ? ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਬਚਨ ਹਨ, ਤੀਰਥ ਨਹਾਵਣ ਜਾਓ ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਹ ਤਿੰਨ ਤੀਰਥ ਨੇ, ਇੱਕ ਨਾਮ ਤੀਰਥ ਹੈ, ਦੂਸਰਾ ਸ਼ਬਦ ਦੀ ਵਿਚਾਰ ਵੀ ਇੱਕ ਤੀਰਥ ਹੈ, ਤੇ ਦੂਸਰਾ ਜਿਹੜਾ ਅਨਭਵੀ ਗਿਆਨ ਉਹ ਵੀ ਇੱਕ ਤੀਰਥ ਹੈ। ਲਓ ਉਹ ਸੱਚੇ ਸਰ ਨਾਮ ਬਾਣੀ ਦੇ ਅਤੇ ਗਿਆਨ ਦੇ ਸਰੋਵਰ ਵਿੱਚ ਇਸ਼ਨਾਨ ਕਰਦੇ ਨੇ, ਇਸੇ ਲਈ ਉਹਨਾਂ ਦੀ ਸਾਰੀ ਮੈਲ ਦੂਰ ਹੋ ਜਾਂਦੀ ਹੈ। ਸੱਚਾ ਸਹਿਜ ਸੁਭਾਏ, ਫਿਰ ਉਹ ਸੱਚੇ ਸ਼ਾਂਤ ਸੁਭਾਅ ਨੂੰ ਧਾਰਨ ਕਰਕੇ ਹਮੇਸ਼ਾ ਲਈ ਆਨੰਦ ਵਿੱਚ ਸਮਾਂ ਬਤੀਤ ਕਰਦੇ ਹਨ। ਨਾਮ ਨਿਰੰਜਨ ਅਗਮੇ ਅਗੋਚਰ ਸਤਿਗੁਰ ਦੀਆ ਬੁਝਾਏ। ਲਓ ਸਤਿਗੁਰੂ ਨੇ ਸਾਨੂੰ ਇਹ ਗੱਲ ਸਮਝਾ ਦਿੱਤੀ। ਕਿਹੜੀ ਗੱਲ? ਨਾਮ ਨਿਰੰਜਨ ਅਗਮ ਅਗੋਚਰ, ਬਈ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਹੈ। ਇਹ ਨਾਮ ਹੀ ਨਿਰੰਜਨ ਪਵਿੱਤਰ ਹੈ ਤੇ ਅਗਮ ਮਨ ਦੀ ਗਮਤਾ ਤੋਂ ਪਰੇ ਹੈ ਤੇ ਅਗੋਚਰ ਇੰਦਰੀਆਂ ਦੇ ਵੀ ਅਵਿਸ਼ੇ ਹੈ। ਇਹ ਗੱਲ ਸਾਨੂੰ ਸਤਿਗੁਰੂ ਨੇ ਸਮਝਾ ਦਿੱਤੀ। ਅਨ ਦਿਨ ਭਗਤ ਕਰਹਿ ਰੰਗ ਰਾਤੇ ਨਾਨਕ ਸੱਚ ਸਮਾਏ। ਜਿਹੜੇ ਗੁਰਮੁਖ ਵਿਅਕਤੀ ਹਨ, ਉਹ ਦਿਨ ਰਾਤ ਲਗਾਤਾਰ ਵਾਹਿਗੁਰੂ ਦੇ ਰੰਗ ਵਿੱਚ ਰੰਗੇ ਹੋਏ ਭਗਤੀ ਹੀ ਕਰਦੇ ਰਹਿੰਦੇ ਹਨ। ਨੌ ਪ੍ਰਕਾਰ ਦੀ ਭਗਤੀ ਦਾ ਜ਼ਿਕਰ ਮਹਾਂਪੁਰਖ ਕਰਦੇ ਸਨ, ਸਰਵਣ ਸਿਮਰਨ ਔ ਕੀਰਤਨ ਪਾਦ ਸੇਵ ਅਰਚਾਨ ਦਾਸਾ ਸਕਪਨ ਬੰਦਨਾ ਸਰਵਨ ਵੇਦਨ ਜਾਣ। ਪ੍ਰੇਮਾ ਭਗਤੀ ਸਭ ਤੋਂ ਮਹਾਨ ਹੈ। ਅੰਦਨ ਭਗਤ ਕਰਹਿ ਦਿਨ ਰਾਤੀ, ਭਗਤੀ ਦਾ ਅਰਥ ਹੈ ਪੈ ਤੇ ਪਾਉ ਵਿੱਚ ਰਹਿਣਾ। ਉਹ ਗੁਰਮੁਖ ਪਿਆਰੇ ਦਿਨ ਰਾਤ ਉਸ ਵਾਹਿਗੁਰੂ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਹੋਏ ਭਗਤੀ ਕਰਦੇ ਹਨ। ਨਾਨਕ ਸੱਚ ਸਮਾਏ, ਫਿਰ ਉਹ ਸੱਚ ਸਰੂਪ ਵਾਹਿਗੁਰੂ ਦੇ ਵਿੱਚ ਹੀ ਸਮਾ ਜਾਂਦੇ ਹਨ। ਜਿਨੀ ਸੱਚੜਾ ਸੱਚ ਤੇ ਆਇਆ ਹਉ ਤਿਨ ਕਹਿ ਲਾਗੋ ਪਾਏ। ਲੋ ਹਜ਼ੂਰ ਕਹਿੰਦੇ ਨੇ ਜਿਨ੍ਹਾਂ ਨੇ ਉਹ ਸੱਚਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਸੱਚ ਨਿਰੋਲ ਸੱਚ ਸਰੂਪ ਹੈ ਉਹਨੂੰ ਤੇ ਆਇਆ ਹੈ ਹਉ ਤਿਨ ਕਹਿ ਲਾਗੋ ਪਾਏ ਵੀ ਅਸੀਂ ਉਹਨਾਂ ਦੀ ਚਰਨੀ ਲੱਗਦੇ ਹਾਂ। ਜਿਨੀ ਸੱਚੜਾ ਸੱਚ ਤੇ ਆਇਆ ਜਿਨ੍ਹਾਂ ਨੇ ਸੱਚ ਨਿਸ਼ਚੇ ਕਰਕੇ ਉਹ ਸੱਚਾ ਮਾਲਕ ਸੱਚਾ ਵਾਹਿਗੁਰੂ ਤੇ ਆਇਆ ਹੈ ਭਾਵ ਉਸਦਾ ਸਿਮਰਨ ਕੀਤਾ ਹੈ ਅਸੀਂ ਉਹਨਾਂ ਮਹਾਂਪੁਰਖਾਂ ਦੇ ਵੀ ਚਰਨੀ ਲੱਗਦੇ ਹਾਂ ਕਿਉਂਕਿ ਜਿਨ੍ਹਾਂ ਦੇ ਕੋਲੇ ਵਾਹਿਗੁਰੂ ਦਾ ਨਾਮ ਹੈ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਹਨਾਂ ਦਾ ਜੀਵਨ ਚੰਦਨ ਵਰਗਾ ਬਣ ਜਾਂਦਾ ਹੈ। ਚੰਦਨ ਕਾ ਬਿਰਵਾ ਭਲਾ ਬੇੜਿਓ ਟਾਕ ਪਲਾਸ ਓਏ ਪੀ ਚੰਦਨ ਹੋਏ ਰੇ ਬਸੇ ਜੋ ਚੰਦਨ ਪਾਸ। ਚੰਦਨ ਦੇ ਨੇੜੇ ਕੋਈ ਵੀ ਬੂਟਾ ਹੋਵੇ ਉਹਨੂੰ ਉਹ ਆਪਣੀ ਖੁਸ਼ਬੋ ਦੇ ਦਿੰਦਾ, ਉਹਨੂੰ ਵੀ ਆਪਣੇ ਜੀਹਾ ਬਣਾ ਦਿੰਦਾ। ਇਸੇ ਤਰ੍ਹਾਂ ਜਿਹੜੇ ਮਹਾਂਪੁਰਖ ਨੇ ਜਿਨ੍ਹਾਂ ਦੇ ਕੋਲੇ ਸਿਮਰਨ ਹੈ ਬਈ ਉਹ ਦੂਸਰਿਆਂ ਨੂੰ ਵੀ ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ ਆਪਣੇ ਜੀਹਾ ਬਣਾ ਲੈਂਦੇ ਨੇ, ਇਸ ਲਈ ਅਸੀਂ ਉਹਨਾਂ ਦੀ ਚਰਨੀ ਲੱਗਦੇ ਹਾਂ। ਧੰਨ ਗੁਰੂ ਅਮਰਦਾਸ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ਿਸ਼ ਕੀਤੇ ਹਨ। ਇੱਥੇ ਸ਼ੰਤ ਸ਼ਬਦ ਸੰਪੂਰਨ ਹੋਏ ਹਨ, ਅੱਗੇ ਵਡਹੰਸ ਰਾਗ ਦੀ ਵਾਰ ਆਰੰਭ ਹੋਵੇਗੀ। ਸਤਿਗੁਰੂ ਮਿਹਰ ਕਾਰਨ ਜੋ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕੀਤੇ, ਆਪਾਂ ਇਹਨਾਂ ਨੂੰ ਆਪਣੇ ਜੇਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਅਨ ਦਿਨ ਭਗਤ ਕਰਹਿ ਰੰਗ ਰਾਤੇ ਨਾਨਕ ਸੱਚ ਸਮਾਏ, ਜਿਨੀ ਸੱਚੜਾ ਸੱਚ ਤੇ ਆਇਆ ਹਉ ਤਿਨ ਕੈ ਲਾਗੋ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।